ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੱਚਖੰਡ ਜਾਣ ਦੇ ਤਿਆਰੇ ਕੀਤੇ ਹਨ। ਸਤਿਗੁਰਾਂ ਦਾ ਪਰਿਵਾਰ ਗੁਰਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਚ ਗੁਰਦੁਆਰਾ ਪਤਾਲਪੁਰੀ ਸਾਹਿਬ ਇਸ ਸਥਾਨ ਤੇ ਦੀਵਾਨ ਸਜਾ ਸਭ ਮਹਾਰਾਜ ਜੀ ਦੀ ਹਜ਼ੂਰੀ ਚ ਬੈਠੇ ਹਨ। ਬਾਬਾ ਭਾਨਾ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਇੱਥੇ ਕੀਰਤਪੁਰ ਸਾਹਿਬ ਲੈ ਆਓ, ਉਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਸੰਗਤ ਚ ਰਹਿਣ। ਬਾਬਾ ਬੇਦੀ ਚੰਦ ਸਾਹਿਬ ਦੇ ਸਪੁੱਤਰ ਬਾਬਾ ਲਾਲ ਚੰਦ ਨੂੰ ਹੁਕਮ ਕੀਤਾ ਕਿ ਤੁਸੀਂ ਸਾਡੀਆਂ ਤਸਵੀਰਾਂ ਚਿੱਤਰ ਔਰ ਜੋ ਪਾਵਨ ਸਰੂਪ ਰਾਗ ਬਿਲਾਵਲ ਤੱਕ ਬਾਬਾ ਬੇਦੀ ਚੰਦ ਸਾਹਿਬ ਨੇ ਲਿਖਿਆ ਹੈ, ਗੁਰਬਾਣੀ ਦੀਆਂ ਇਹ ਪੋਥੀਆਂ ਲੈ ਕੇ ਸੁਰ ਸਿੰਘ ਨਗਰ 'ਚ ਜਾ ਕੇ ਨਿਵਾਸ ਕਰੋ। ਜੋਧ ਰਾਏ ਨੂੰ ਹੁਕਮ ਕੀਤਾ ਤੁਸੀਂ ਆਪਣੇ ਨਗਰ ਜਾਓ, ਜਿੰਨਾ ਕੁ ਚਿਰ ਪਰਾਲਬਧ ਹੈ ਇਹਨੂੰ ਭੋਗਣ ਤੋਂ ਬਾਅਦ ਤੁਸੀਂ ਸਾਡੇ ਸਰੂਪ 'ਚ ਆ ਕੇ ਅਭੇਦ ਹੋਣਾ। ਮਾਤਾ ਨਾਨਕੀ ਜੀ ਨੂੰ ਹੁਕਮ ਕੀਤਾ ਕਿ ਸਾਡੇ ਪੂਜਨੀਕ ਮਾਤਾ ਗੰਗਾ ਜੀ ਦਾ ਸਥਾਨ ਹੈ ਬਕਾਲੇ ਨਗਰ, ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਜਾਓ, ਉੱਥੇ ਜਾ ਕੇ ਨਿਵਾਸ ਕਰੋ ਔਰ ਜੋ ਬਚਨ ਅਸੀਂ ਕਹੇ ਹਨ ਉਹਨਾਂ ਦੇ ਪੂਰੇ ਹੋਣ ਦੀ ਉਡੀਕ ਕਰੋ। ਬਾਬਾ ਸੂਰਜਮੱਲ ਜੀ ਨੇ ਪੁੱਛਿਆ, ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਆਖਿਆ, ਤੁਸੀਂ ਇੱਥੇ ਹੀ ਗੁਰੂ ਹਰਿਰਾਏ ਸਾਹਿਬ ਦੇ ਪਾਸ ਕੀਰਤਪੁਰ ਸਾਹਿਬ ਰਹੋ, ਤੁਹਾਡੇ ਅੰਦਰ ਦੀ ਪ੍ਰੇਮ ਭਾਵਨਾ ਕਰਕੇ ਤੁਹਾਡੇ ਵੰਸ਼ ਵਿੱਚ ਵਾਧਾ ਹੋਵੇਗਾ। ਜਿੰਨੀਆਂ ਸੰਗਤਾਂ ਮਸੰਦ ਬੈਠੇ ਸਭ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਾਡਾ ਰੂਪ ਜਾਣਨਾ, ਇਹਨਾਂ ਵਿੱਚ ਔਰ ਸਾਡੇ 'ਚ ਭੇਦ ਨਹੀਂ ਸਮਝਣਾ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਹੁਣ ਸਾਡੇ ਲਈ ਸਾਰਿਆਂ ਲਈ ਕੀ ਉਪਦੇਸ਼ ਹੈ? ਜਿਸ ਨੂੰ ਸੁਣੀਏ ਮੰਨੀਏ ਔਰ ਅਸੀਂ ਉਹਦੀ ਕਮਾਈ ਕਰਕੇ ਆਪਣੀ ਕਲਿਆਣ ਨੂੰ ਪ੍ਰਾਪਤ ਕਰੀਏ। ਤਾਂ ਉਸ ਵਕਤ ਗੁਰਦੇਵ ਜੀ ਨੇ ਰਾਗ ਮਾਰੂ ਦਾ ਪਾਵਨ ਸ਼ਬਦ ਜੋ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਉਹ ਪਾਵਨ ਸ਼ਬਦ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ, ਅਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ, ਮਾਂਗਨਾ ਮਾਂਗਨ ਨੀਕਾ ਹਰ ਜਸ ਗੁਰ ਤੇ ਮਾਂਗਨਾ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ, ਲਾਗਨਾ ਲਾਗਨ ਨੀਕਾ ਗੁਰ ਚਰਣੀ ਮਨ ਲਾਗਨਾ, ਇਹ ਵਿਦ ਤਿਸੈ ਪ੍ਰਾਪਤੇ ਜਾਂ ਕਹਿ ਮਸਤਕ ਭਾਗਨਾ, ਕਹੋ ਨਾਨਕ ਤਿਸ ਸਭ ਕੁਛ ਨੀਕਾ ਜੋ ਪ੍ਰਭ ਕੀ ਸਰਨਾਗਨਾ। ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਆਪਣੇ ਮੁਬਾਰਕ ਮੁਖਾਰ ਬਿੰਦ ਚ ਉਚਾਰਿਆ। ਇਹਦੀ ਵਿਚਾਰ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕੀਤੀ ਹੈ, ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਸ ਨਰ ਕੇ ਬੜ ਭਾਗ ਜਗ, ਈਮਾਨੇ ਉਪਦੇਸ਼।
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਕਿ ਜਿਸ ਬੰਦੇ ਦੇ, ਜਿਸ ਵੀ ਮਨੁੱਖ ਦੇ ਇਸ ਜਗਤ ਵਿੱਚ ਸਭ ਤੋਂ ਵੱਡੇ ਭਾਗ ਹਨ, ਉਹੀ ਸਾਡਾ ਉਚਾਰਨ ਕੀਤਾ ਹੋਇਆ ਇਹ ਉਪਦੇਸ਼ ਮੰਨੇਗਾ, ਇਹਦੀ ਕਮਾਈ ਕਰੇਗਾ। ਪੰਜਵੇਂ ਪਾਤਸ਼ਾਹ ਦੇ ਇਸ ਪਾਵਨ ਸ਼ਬਦ ਦੀ ਕਮਾਈ ਉਹੀ ਕਰਨਗੇ ਜਿਨ੍ਹਾਂ ਦੇ ਇਸ ਜਗਤ ਵਿੱਚ ਸਭ ਤੋਂ ਵੱਡੇ ਭਾਗ ਹਨ।
ਮਮ ਪਤ ਕੋ ਪ੍ਰਾਪਤ ਪਲੇ ਤਿਆਗੇ ਸਕਲ ਕਲੇਸ਼।
ਜਿਹੜੇ ਮਾਈ ਭਾਈ ਸਾਡੇ ਇਸ ਦਿੱਤੇ ਹੋਏ ਉਪਦੇਸ਼ ਨੂੰ ਕਮਾਉਣਗੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਮੇਰੀ ਪਦਵੀ ਪ੍ਰਾਪਤ ਹੋਵੇਗੀ। ਮਮ ਪਦ ਕੋ ਪ੍ਰਾਪਤ ਭਲੋ, ਜੋ ਸਾਡੀ ਪਦਵੀ ਹੈ ਜਿੱਥੇ ਅਸੀਂ ਟਿਕੇ ਹਾਂ, ਉਸ ਪਦਵੀ ਨੂੰ ਉਹ ਗੁਰਮੁਖ ਜਨ ਪ੍ਰਾਪਤ ਕਰਨਗੇ ਜਿਹੜੇ ਇਸ ਉਪਦੇਸ਼ ਨੂੰ ਕਮਾਉਣਗੇ। ਕਿਹੜਾ ਉਪਦੇਸ਼? ਜੋ ਆਪਾਂ ਕੱਲ ਦੇ ਸ਼ਬਦ ਵਿੱਚ ਸੁਣਿਆ ਹੈ, ਅਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ। ਜਿਹੜੇ ਇਸ ਉਪਦੇਸ਼ ਨੂੰ ਕਮਾਉਣਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕਹਿੰਦੇ ਉਹ ਮੇਰੇ ਸਰੂਪ ਨੂੰ ਪ੍ਰਾਪਤ ਹੋਣਗੇ, ਉਹਨਾਂ ਨੂੰ ਮੇਰੀ ਪਦਵੀ ਪ੍ਰਾਪਤ ਹੋਵੇਗੀ ਔਰ ਉਹਨਾਂ ਦੇ ਸਾਰੇ ਕਲੇਸ਼ ਉਹਨਾਂ ਤੋਂ ਦੂਰ ਹੋ ਜਾਣਗੇ, ਉਹ ਸਮਸਤ ਕਲੇਸ਼ਾਂ ਤੋਂ ਰਹਿਤ ਹੋ ਜਾਣਗੇ।
ਚੌਪਈ ਸਿੱਖ ਸੰਗਤ ਮੇਰੋ ਪਰਵਾਰੂ,
ਮਹਾਰਾਜ ਜੀ ਬਚਨ ਕਰਦੇ ਕਹਿੰਦੇ ਜਿਤਨੀ ਸਿੱਖ ਸੰਗਤ ਹੈ ਇਹ ਮੇਰਾ ਪਰਿਵਾਰ ਹੈ। महाराज कलगीधर जी ने भी बचन कहे ने सुखी बसै मोरो परिवार। जिन्नी सिख संगत है महाराज जी कहिंदे मेरा परिवार है। सतगुरु गुरबाणी विच भी फुरमान कर दे गुरसिखा इको प्यार गुरमित्तां पुत्तां भाइयां। महाराज जी कहिंदे सारे सिख जिन्नी संगत है मेरा परिवार है।
करो आनंद मंगला चारू
तुसी मन च शोग नहीं करना, सदा ही आनंद च रहना और सदा ही मंगलाचार करना है। खालसा जी गुरु नानक साहब दे घर च सोग नहीं है, वैराग जरूर है। वैराग ते सोग विच फर्क हुंदा। जेड़ा सोग है वह साड़ी बुद्धि दी सोचन समझन दी शक्ति नू खत्म कर दिंदा। सोग तमोगुण दी बिरति नू वधाउंदा है। पर जो वैराग है वैराग नाल विचार दी शक्ति पैदा हुंदी, विवेक दी शक्ति पैदा हुंदी, क्योंकि वैराग विच सात्विक बिरति सतोगुणी बिरति उत्पन्न हुंदी है। तो महाराज जी कहिंदे भाई साडे पिछों किसे ने शोग नहीं करना, मंगलाचार करने हन। तुसी मेरा परिवार हो, अपने हिरदे च खेड़ा ते विगास रखना है।
पठो शब्द सिमरो सतनामो,
शब्द पढ़ना है, गुरबाणी पढ़नी है और रसना तो सच्चे नाम दा सिमरन करना है। गुरबाणी पढ़ के गुरबाणी नू सुन के अपना समा बतीत करना है, नाल नाल सच्चे नाम दी साधना करनी है, सिमरन करना है।
मैं गमनो अब अपने तामो,
पातशाह कहिंदे मैं हुण जा रहा हां अपने ताम नू, उस ताम विच जिथे निराकार स्वरूप है। मेरा ही निर्गुण स्वरूप सरगुण रूप धार के आए सी सतगुरु छेवें पातशाह। कहिंदे हुण मैं अपने निर्गुण स्वरूप विच अभेद होण लई जा रहा हां, मैं अपने निज धाम वल रवाना हो रहा हां।
करो न शोक ओक मैं कोई,
तुसी इत्थे पिछे मेरे तो बाद किसे ने शोग नहीं करना, किसे ने भी किसे प्रकार दा शोग नहीं मनाउणा।
थिरियो गुरु परायण होई,
तुसी सब ने इत्थे थिर रहना ते गुरु परायण हो के बैठना। गुरु परायण होने का मतलब होंदा है गुरु दे अधीन हो के बैठना, गुरु दी शरण पै के गुरु दी शरणागत हो के बैठना है।
सो प्यारो जो कयो कमावे,
महाराज जी कहिंदे ओही सिख मेरा प्यारा है जेड़ा मेरे कहे हुए बचन नू कमावेगा। महाराज जी नू प्यारा ही ओ लगदा जेड़ा गुरु दा बचन कमाउंदा। जेड़ा सतगुरां दा बचन ना कमावे वह गुरु नू प्यारा नहीं लगदा। धन गुरु अंगद देव साहब जी ने गुरु नानक साहब दा बचन कमाया, महाराज जी नू प्यारे लगे। पंजां प्यारियां ने कलगीधर जी दा बचन कमाया, सीस भेट कीते, महाराज जी दे पंज प्यारे हो गए, प्यारे लगे।
कर समाध तन त्याग सिधारे,
महाराज गरीब नवाज जी समाधि च बैठे रहे और सात दिन महाराज जी समाधि च स्थित रहे।
श्री हर गोविंद तिसी प्रकारे,
उसे प्रकार जिवें भगवान कृष्ण जी समाधि च रहे ते समाधि च रह के शरीर त्यागया, सतगुरु छेवें पातशाह जी महाराज जी भी उसे तरह समाधि स्थित रहे।
सब दिश ते मन रोकन कीन,
सर्व दिशावां तो मन रोक लिया। समाधि लगदी उदों है जदों मन रोक जाए। सतगुरु जी तां आप समाधि दे मालक ने, उह तां साडे लई लीला कर रहे है। जदों मन इंद्रियां काबू विच कर लिया जाण, समदम कर लिया जावे, फिर समाधि लग जांदी। पहला सम है, फिर दम है, फिर धारना है, फिर ध्यान है, फिर समाधि है। सम हुंदा पहला इंद्रियां नू काबू करना, फिर अपने मन नू काबू करना, दमन करना मन नू रोकना, फिर हुंदी है धारना, विचार अपने हिरदे च ग्रहण करनी, फिर ओदे विच जोड़ना है ध्यान। जदों ध्यान पक जांदा फिर बनदी है समाधि। इओं महापुरख दसदे धारणा ध्यान ते समाधि। ਮਹਾਰਾਜ ਛੇਵੇਂ ਪਾਤਸ਼ਾਹ ਨੇ ਸਮਸਤ ਦਿਸ਼ਾਵਾਂ ਤੋਂ ਆਪਣੇ ਮਨ ਨੂੰ ਰੋਕ ਕੇ ਆਪਣੇ ਕਾਬੂ ਵਿੱਚ ਖਿੱਚ ਕੇ ਕਰ ਲਿਆ ਹੈ।
ਇੰਦਰੇ ਗਨ ਸੰਕੋਚ ਕਰ ਲੀਨ,
ਜਿਤਨੇ ਇੰਦਰੇ ਨੇ, ਪੰਜੇ ਦੇ ਪੰਜੇ ਗਿਆਨ ਇੰਦਰੇ ਔਰ ਕਰਮ ਇੰਦਰੇ ਮਹਾਰਾਜ ਜੀ ਨੇ ਸੰਕੋਚ ਲਏ ਨੇ, ਯਾਨੀ ਕਿ ਆਪਣੇ ਗਿਆਨ ਇੰਦਰਿਆਂ ਔਰ ਕਰਮ ਇੰਦਰਿਆਂ ਤੇ ਵੀ ਕਾਬੂ ਕਰ ਲਿਆ ਹੈ।
ਆਤਮ ਰਸ ਮੈਂ ਥਿਰੇ ਗੁਸਾਈ,
ਆਤਮ ਰਸ ਵਿੱਚ ਸਤਿਗੁਰੂ ਜੀ ਥਿਰ ਹੋ ਗਏ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਇਹੋ ਜੀ ਅਵਸਥਾ ਵਿੱਚ ਜਿੱਥੇ ਨਾ ਊਂਘ ਹੈ, ਜਿੱਥੇ ਨਾ ਭੁੱਖ ਹੈ, ਜਿੱਥੇ ਨਾ ਪਿਆਸ ਹੈ, ਜਿੱਥੇ ਸਦਾ ਲਈ ਅੰਮਿਓ ਵਰਸੈ ਨਿੱਜਰ ਧਾਰਾ ਦਾ ਰਸ ਹੈ, ਆਨੰਦ ਹੈ, ਉਸ ਆਤਮ ਰਸ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਟਿਕ ਗਏ ਹਨ।
ਜਹਾਂ ਦਵੈਤ ਕੋ ਲੇਸ਼ ਨਾ ਪਾਈ,
ਜਿੱਥੇ ਦਵੈਤ ਦਾ ਕੋਈ ਲੇਸ਼ ਹੀ ਨਹੀਂ ਹੈ। ਦਵੈਤ ਜਦੋਂ ਤੱਕ ਸਰੀਰ ਨਾਲ ਜੁੜੇ ਹਾਂ ਉਦੋਂ ਤੱਕ ਦਵੈਤ ਹੈ, ਜਦੋਂ ਸਰੀਰ ਤੋਂ ਪਰੇ ਆਤਮਾ ਵਿੱਚ ਸਥਿਤੀ ਹੋ ਜਾਂਦੀ ਹੈ ਉੱਥੇ ਦਵੈਤ ਨਹੀਂ ਹੁੰਦੀ, ਉੱਥੇ ਸਿਰਫ ਏਕਤਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉੱਥੇ ਦਵੈਤ ਨਹੀਂ ਹੈ। ਉੱਥੇ ਜਹ ਜਹ ਪੇਖੋਂ ਤਹ ਹਜੂਰ ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ, ਸਦਾ ਧਿਆਈ ਵਾਲੀ ਖੇਡ ਹੁੰਦੀ ਹੈ। ਉਸ ਅਵਸਥਾ ਵਿੱਚ ਗਰੀਬ ਨਵਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਟਿਕ ਗਏ ਨੇ, ਜਿੱਥੇ ਰਾਗ ਦੁਵੈਸ਼ ਹਰਖ ਸੋਗ ਮਾਣ ਅਪਮਾਨ ਉਸਤਤ ਨਿੰਦਾ ਸਭ ਤੋਂ ਰਹਿਤ ਹੋ ਕੇ ਬੈਠ ਗਏ ਹਨ।
ਅਸ਼ਟ ਦਿਵਸ ਲੋ ਸਾਧ ਸਮਾਧ,
6 ਦਿਨਾਂ ਤੱਕ ਮਹਾਰਾਜ ਜੀ ਨੇ ਸਮਾਧੀ ਨੂੰ ਸਾਧਿਆ ਹੈ। 6 ਦਿਨਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਇਸੇ ਸਮਾਧੀ ਚ ਸਥਿਤ ਹੋ ਕੇ ਰਹੇ ਹਨ।
ਥਿਰੇ ਅਚਲਈ ਰੂਪ ਅਗਾਧ,
ਅਚਲੀ ਸਰੀਰ ਚ ਥੋੜੀ ਬਹੁਤੀ 6 ਦਿਨਾਂ ਚ ਹਿਲ ਜੁਲ ਨਹੀਂ ਹੋਈ, ਬਿਲਕੁਲ ਅਡੋਲ ਨਿਸ਼ਕਿਰਿਆ, ਸਰੀਰ ਚ ਕੋਈ ਕਿਰਿਆ ਨਹੀਂ, ਬਿਲਕੁਲ ਨਿਸ਼ਕਿਰਿਆ ਹੋ ਕੇ ਅਚਲ ਤੇ ਅਗਾਧ ਰੂਪ ਦੇ ਵਿੱਚ ਮਹਾਰਾਜ ਜੀ ਟਿਕੇ ਰਹੇ।
ਸਪਤਮ ਦਿਨ ਕੇ ਅੰਮ੍ਰਿਤ ਵੇਲੇ,
6 ਦਿਨ ਬੀਤ ਗਏ, ਜਦੋਂ 7ਵੇਂ ਦਿਨ ਦਾ ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਤਨ ਕੋ ਤਿਆਗਨ ਕੀਨ ਸੋਹੇਲੇ,
ਉਸ ਵਕਤ ਗੁਰਦੇਵ ਜੀ ਨੇ, 6ਵੇਂ ਪਾਤਸ਼ਾਹ ਜੀ ਨੇ ਆਪਣੇ 5 ਭੌਤਿਕ ਸਰੀਰ ਦਾ ਤਿਆਗ ਕਰਕੇ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ ਅਵਸਥਾ ਨੂੰ ਪ੍ਰਾਪਤ ਹੋਏ। ਜਿਉਂ ਜਲ ਮਹਿ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਆਪਣੀ ਨਿਰਾਕਾਰ ਜੋਤ ਵਿੱਚ ਮਹਾਰਾਜ ਜੀ ਸਮਾ ਗਏ। ਆਪਣੇ 5 ਭੌਤਿਕ ਸਰੀਰ ਦਾ ਤਿਆਗ 7ਵੇਂ ਦਿਨ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਕੀਤਾ।
ਲਾਏ ਕੰਧ ਕੋ ਸੰਗ ਪਿਛਾਰੀ,
ਕਹਿੰਦੇ ਜਦੋਂ 7ਵੇਂ ਦਿਨ ਸਰੀਰ ਦਾ ਤਿਆਗ ਕੀਤਾ ਨਾ, ਤੇ ਮਹਾਰਾਜ ਜੀ ਦੇ ਸਰੀਰ ਦਾ ਢਾਸਣਾ ਏਦਾਂ ਪਿਛਲੇ ਪਾਸੇ ਕੰਧ ਨਾਲ ਲੱਗ ਗਿਆ, ਸਰੀਰ ਪਿਛਲੇ ਪਾਸੇ ਕੰਧ ਨਾਲ ਚੌਂਕੜਾ ਲੱਗਾ ਰਿਹਾ। 6 ਦਿਨ ਤਾਂ ਲਗਾਤਾਰ ਉਸੇ ਤਰ੍ਹਾਂ ਅਡੋਲ ਬੈਠੇ ਰਹੇ, ਰੀੜ੍ਹ ਦੀ ਹੱਡੀ ਸਿੱਧੀ ਰਹੀ। 7ਵੇਂ ਦਿਨ ਜਦੋਂ ਸਰੀਰ ਤਿਆਗਿਆ ਮਹਾਰਾਜ ਜੀ ਨੇ, ਤਾਂ ਸਰੀਰ ਦਾ ਢਾਸਣਾ ਉਹ ਪਿਛਲੇ ਪਾਸੇ ਕੰਧ ਦੇ ਨਾਲ ਮਹਾਰਾਜ ਜੀ ਦਾ ਲੱਗ ਗਿਆ, ਚੌਂਕੜਾ ਉਸੇ ਤਰ੍ਹਾਂ ਹੀ ਲੱਗਾ ਜਿਵੇਂ ਸਮਾਧੀ ਵੇਲੇ ਸੀ, ਉਸੇ ਤਰ੍ਹਾਂ ਹੀ ਅਡੋਲ ਚੌਂਕੜਾ ਲੱਗਾ ਹੋਇਆ, ਪਰ ਸਰੀਰ ਦਾ ਢਾਸਣਾ ਪਿਛਲੇ ਪਾਸੇ ਕੰਧ ਨਾਲ ਲੱਗ ਗਿਆ ਹੈ।
ਬੈਠੇ ਰਹੇ ਪ੍ਰਭੂ ਤਿਸ ਬਾਰੀ,
ਉਸੇ ਤਰ੍ਹਾਂ ਹੀ ਬੈਠੇ ਰਹੇ, ਸਰੀਰ ਤਿਆਗਣ ਤੋਂ ਬਾਅਦ ਵੀ ਮਹਾਰਾਜ ਜੀ ਦਾ ਸਰੀਰ ਉਸੇ ਤਰ੍ਹਾਂ ਚੌਂਕੜੇ ਦੀ ਅਵਸਥਾ ਵਿੱਚ ਹੀ ਰਿਹਾ, ਪਰ ਬਸ ਫਰਕ ਇੰਨਾ ਸੀ ਕਿ ਹੁਣ ਕੰਧ ਦੇ ਨਾਲ ਸਰੀਰ ਦਾ ਜੋ ਪਿਛਲੇ ਪਾਸੇ ਉਹ ਢਾਸਣਾ ਲੱਗਾ ਹੋਇਆ।
ਦੋਹਰਾ ਵੈਰ ਖਰੇ ਜੋਦਾ ਰਹੇ ਨਿਸ ਦਿਨ ਮੈਂ ਸਮੁਦਾਏ,
ਜਿੰਨੇ ਦਿਨ ਸਤਿਗੁਰੂ ਜੀ ਅੰਦਰ ਸਮਾਧੀ ਸਥਿਤ ਰਹੇ, ਤਕਰੀਬਨ 7 ਦਿਨ ਹੀ ਲਗਾਤਾਰ ਬਾਹਰ ਯੋਧੇ ਤਿਆਰ ਬਰ ਤਿਆਰ ਰਾਤ ਦਿਨ ਪਹਿਰੇ ਤੇ ਖਲੋਤੇ ਰਹੇ, ਦਰਵਾਜੇ ਤੇ ਕੋਠੇ ਦੇ ਚਾਰੇ ਪਾਸੇ ਪਹਿਰੇਦਾਰ ਸਿਪਾਹੀ ਖਲੋਤੇ ਰਹੇ।
ਚੌਂ ਦਿਸ਼ ਭਜਨ ਅਖੰਡ ਹੋਵੇ ਸ਼ਬਦ ਰਾਗ ਜੁਤ ਗਾਏ।
ਮਹਾਰਾਜ ਜੀ ਦੇ ਕੋਠੇ ਤੋਂ ਪਤਾਲਪੁਰੀ ਸਾਹਿਬ ਤੋਂ ਕੁਝ ਦੂਰੀ ਤੇ ਜਿੱਥੇ ਮਹਾਰਾਜ ਜੀ ਦੀ ਆਗਿਆ ਸੀ ਉੱਥੇ ਸੰਗਤ ਚਾਰੇ ਪਾਸੇ ਬੈਠੀ ਹੈ ਔਰ ਲਗਾਤਾਰ 7 ਦਿਨ ਕਥਾ ਤੇ ਕੀਰਤਨ ਦੇ ਅਖੰਡ ਪ੍ਰਵਾਹ ਚੱਲਦੇ ਰਹੇ। ਸੰਗਤ ਵਿੱਚ ਉੱਠ ਕੇ ਕੋਈ ਕਿਰਿਆ ਕਰਨ ਉੱਠ ਚਲੇ ਜਾਂਦੇ, ਵਾਪਸ ਆ ਜਾਂਦੇ। 7 ਦਿਨ ਲਗਾਤਾਰ ਨਿਰੰਤਰ ਕੀਰਤਨ ਦਾ, ਕਥਾ ਦਾ ਪ੍ਰਵਾਹ, ਅਖੰਡ ਭਜਨ ਦਾ ਪ੍ਰਵਾਹ ਉਹ ਚੱਲਦਾ ਰਿਹਾ। ਸ਼ਬਦ ਰਾਗ ਜੁਤ ਗਾਏ, ਰਾਗੀ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉੱਥੇ ਹੀ ਬੈਠੇ ਕੀਰਤਨ ਕਰਦੇ, ਰਾਗਾਂ ਸਹਿਤ ਗੁਰਬਾਣੀ ਨੂੰ ਗਾਇਨ ਕਰਦੇ ਹਨ।
ਚੌਪਈ ਚੌਂ ਦਿਸ਼ ਕੋ ਛਟਕੇ ਪਰਵਾਰੇ।
ਮਹਾਰਾਜ ਜੀ ਦੇ ਇਸ ਕੋਠੇ ਦੇ ਚਾਰੇ ਪਾਸੇ, ਪਤਾਲਪੁਰੀ ਸਾਹਿਬ ਅਸਥਾਨ ਦੇ ਚਾਰੇ ਪਾਸੇ ਸਾਰੀ ਸੰਗਤ ਘੇਰਾ ਪਾ ਕੇ ਬੈਠੀ ਹੈ।
ਭਾਈ ਸੰਗਤਾਂ ਆਨ ਹਜ਼ਾਰੇ,
ਹਜ਼ਾਰਾਂ ਦੀ ਗਿਣਤੀ ਚ ਸੰਗਤਾਂ, ਕੁਝ ਬਾਅਦ ਵਿੱਚ ਪਹੁੰਚੀਆਂ ਸਿੱਖ ਸੰਗਤਾਂ, ਕੁਝ ਤਾਂ ਪਹਿਲਾਂ ਆ ਗਏ ਸਨ, ਪਰ ਕੁਝ ਸਿੱਖ ਮਹਾਰਾਜ ਜੀ ਦੇ ਬਚਨ ਜਦੋਂ ਬਾਅਦ ਵਿੱਚ ਪਤਾ ਲੱਗੇ ਵੀ ਸਤਿਗੁਰੂ ਜੀ ਸੱਚਖੰਡ ਜਾ ਰਹੇ ਨੇ, ਉਹ ਬਾਅਦ ਵਿੱਚ ਆਏ। 7 ਦਿਨਾਂ ਵਿੱਚ ਇੰਨੀ ਸੰਗਤ ਵੀ ਦੂਰ ਦੂਰ ਤੱਕ ਪਤਾਲਪੁਰੀ ਸਾਹਿਬ ਦੇ ਆਲੇ ਦੁਆਲੇ ਸੰਗਤ ਹੀ ਸੰਗਤ ਦਿਸਦੀ ਹੈ, ਗੁਰਸਿੱਖ ਹੀ ਗੁਰਸਿੱਖ ਨਜ਼ਰ ਆਉਂਦੇ ਹਨ।
ਭਾਉ ਸਭਨ ਕੇ ਪਾਇਓ ਵਿਸਾਲਾ,
ਸਾਰੀ ਸੰਗਤ ਦੇ ਹਿਰਦੇ ਚ ਬੜਾ ਭਾਉ, ਬੜਾ ਭਾਰੀ ਪ੍ਰੇਮ, ਵਿਸ਼ਾਲ ਪ੍ਰੇਮ ਹੈ। ਇਸ ਪ੍ਰੇਮ ਦੀ ਕੋਈ ਸੀਮਾ ਨਹੀਂ ਹੈ, ਕਿੰਨਾ ਪ੍ਰੇਮ ਹੈ ਉਹਨਾਂ ਗੁਰਸਿੱਖਾਂ ਦੇ ਅੰਦਰ, ਉਹ ਪ੍ਰੇਮ ਦੀ ਕੋਈ ਹੱਦ ਬੰਦੀ ਨਹੀਂ ਹੈ।
ਸਿਮਰੈ ਸਤਿਗੁਰ ਪ੍ਰਭੂ ਕਿਰਪਾਲਾ,
ਜਿੰਨੀ ਸੰਗਤ ਹੈ ਸਾਰੀ ਸੰਗਤ ਪ੍ਰਭੂ ਕਿਰਪਾਲ ਗੁਰਦੇਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਮਰ ਰਹੀ ਹੈ। ਸਾਰੀਆਂ ਸੰਗਤਾਂ ਦੀ ਰਸਨਾ ਤੇ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਹੈ, ਸਤਿਗੁਰੂ ਜੀ ਦੇ ਨਾਮ ਦਾ ਹੀ ਸਿਮਰਨ ਹੋ ਰਿਹਾ ਹੈ।
ਗੁਰ ਆਗਵਨ ਸੁਰਨ ਸੁਧ ਪਾਈ।
7ਵੇਂ ਦਿਨ ਜਦੋਂ ਸਤਿਗੁਰੂ ਜੀ ਨੇ ਸੱਚਖੰਡ ਜਾਣਾ ਕੀਤਾ, ਉਧਰ ਦੇਵਤਿਆਂ ਨੂੰ ਖਬਰ ਹੋਈ ਕਿ 7ਵੇਂ ਪਾਤਸ਼ਾਹ ਹੁਣ ਸੱਚਖੰਡ ਜਾਣ ਲੱਗੇ ਹਨ। ਜਿਤਨੇ ਦੇਵਤੇ ਹਨ ਸਭ ਆ ਗਏ।
ਬ੍ਰਹਮਾਦਿਕ ਮਨ ਮੋਦ ਬਡਾਈ।
ਕਿਹੜੇ ਕਿਹੜੇ ਦੇਵਤੇ ਆਏ ਹੁਣ ਉਹਨਾਂ ਦਾ ਜ਼ਿਕਰ ਕਰਦੇ। ਕਹਿੰਦੇ ਬ੍ਰਹਮਾ ਜੀ ਆਏ ਬੜੇ ਖੁਸ਼, ਬੜੇ ਆਨੰਦਿਤ। 4 ਮੂੰਹ ਨੇ ਬ੍ਰਹਮਾ ਜੀ ਦੇ, ਆਪਣੇ 4 ਦੇ 4 ਮੂੰਹਾਂ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤੀ ਗਾਉਂਦੇ, ਮਹਾਰਾਜ ਜੀ ਦੀ ਉਪਮਾ ਕਰਦੇ ਹਨ।
ਗੀਰਬਾਨ ਸਭ ਚੜੇ ਬਿਬਾਨ।
ਜਿੰਨੇ ਗੀਰਬਾਨ ਕਹਿੰਦੇ ਨੇ ਦੇਵਤਿਆਂ ਨੂੰ, ਜਿੰਨੇ ਦੇਵਤੇ ਨੇ ਆਪੋ ਆਪਣੇ ਬਿਬਾਨਾਂ ਤੇ ਚੜ ਕੇ ਆਕਾਸ਼ ਮੰਡਲ ਵਿਚ ਆ ਗਏ ਕੀਰਤਪੁਰ ਸਾਹਿਬ।
ਤੂਰਨ ਆਏ ਥਿਰੇ ਅਸਮਾਨ।
ਸਭ ਬੜੀ ਛੇਤੀ ਨਾਲ ਅਸਮਾਨ ਮੰਡਲ ਵਿਚ, ਗਗਨ ਮੰਡਲ ਵਿਚ ਆਣ ਉਤਰੇ ਹਨ।
ਕਮਲਾਸਨ ਆਰੂੜ ਮਰਾਲਾ।
ਕਮਲਾਸਨ ਬ੍ਰਹਮਾ ਜੀ ਆਪਣੇ ਹੰਸ ਦੀ ਸਵਾਰੀ ਤੇ ਸਵਾਰ ਹੋ ਕੇ ਆਏ ਨੇ।
ਚੰਦਰ ਚੂੜ ਚੜ ਬ੍ਰਿਖ ਵਿਸਾਲਾ।
ਚੰਦਰ ਚੂੜ ਯਾਨੀ ਕਿ ਭਗਵਾਨ ਸ਼ਿਵ, ਇਹ ਬ੍ਰਿਖਬ ਆਪਣੇ ਨੰਦੀ ਬੈਲ ਦੇ ਉੱਤੇ ਸਵਾਰ ਹੋ ਕੇ ਆਏ ਹਨ।
ਲੈ ਕਰੇ ਆਪਣੇ ਗਣ ਸਮੁਦਾਇਆ।
ਇਹਨਾਂ ਦੇ ਜਿੰਨੇ ਗਣ ਨੇ ਸ਼ਿਵ ਭਗਵਾਨ ਦੇ, ਉਹਨਾਂ ਸਾਰੇ ਗਣਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਆਵਤ ਪੇ ਜੈ ਸ਼ਬਦ ਅਲਾਇਆ।
ਜਦੋਂ ਆਏ ਤੇ ਆ ਕੇ ਇਹਨਾਂ ਸਭ ਦੇਵਤਿਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਜੈ ਕਾਰ ਦਾ ਸ਼ਬਦ ਅਲਾਪਿਆ, ਆਪਣੀ ਰਸਨਾ ਤੋਂ ਗੁਰਦੇਵ ਦੀ ਜੈ ਜੈਕਾਰ ਦਾ ਨਾਦ ਉਚਾਰਿਆ।
ਪਥਾ ਪਾਕ ਸ਼ਾਸਨ ਚਲਿਆਇਓ।
ਪਾਕ ਸ਼ਾਸਨ ਕਹਿੰਦੇ ਹਨ ਗੁਰੂ ਖਾਲਸਾ ਜੀ ਇੰਦਰ ਨੂੰ। 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਆਪਣੀ ਸਵਾਰੀ ਜੋ ਐਰਾਵਤ ਨਾਮ ਦਾ ਹਾਥੀ ਹੈ ਉਹਦੇ ਤੇ ਸਵਾਰ ਹੋ ਕੇ ਆਇਆ।
ਵਾਯੂ ਬੰਨੀ ਆਨੰਦ ਉਪਾਯੋ।
ਵਾਯੂ ਦੇਵ ਜੋ ਹਵਾ ਦਾ ਦੇਵਤਾ ਹੈ, ਬੰਨੀ ਜੋ ਅਗਨੀ ਦੇਵ ਹੈ, ਇਹ ਵੀ ਬੜੇ ਆਨੰਦਿਤ ਹੋ ਕੇ ਆਏ ਹਨ।
ਦਵਾਦਿਸ਼ ਦਿਨ ਕਰ ਮੂਰਤ ਧਰੀ।
ਸੂਰਜ ਦੇ 12 ਸਵਰੂਪ ਨੇ, ਉਹ 12 ਦੇ 12 ਸਵਰੂਪ ਮੂਰਤ ਧਾਰ ਕੇ ਸੂਰਜ ਦੇ ਦੇਵਤੇ ਦੇ ਉਹ ਵੀ ਉਤਰੇ ਹਨ।
ਆਏ ਨਿਸਾ ਪਤ ਥਿਰਤਾ ਕਰੀ।
ਚੰਦਰਮਾ ਦਾ ਦੇਵਤਾ ਜਿਹੜਾ ਉਹ ਵੀ ਆਇਆ, ਉਹਨੇ ਵੀ ਆ ਕੇ ਆਕਾਸ਼ ਮੰਡਲ ਵਿਚ ਥਿਰਤਾ ਧਾਰਨ ਕੀਤੀ।
ਪੌਣ 49 ਰੁਦ ਇਕਾਦਸ਼।
49 ਪ੍ਰਕਾਰ ਦੇ ਪਵਨ ਦੇਵ ਹਨ ਉਹ ਆਏ। ਇਕਾਦਸ਼ 11 ਪ੍ਰਕਾਰ ਦੇ ਰੁਦਰ ਦੇਵ ਨੇ ਉਹ ਵੀ ਆਏ ਹਨ।
ਬਿੰਦੇ ਅਪਸਰਾਂ ਨਾਚ ਤਿਆਸੇ ਹਸ।
ਜਿਤਨੀਆਂ ਪਛਰਾਵਾਂ ਸਨ ਦੇਵਪੁਰੀ ਦੀਆਂ ਉਹ ਵੀ ਆਈਆਂ ਗੰਧਰਵ ਆਏ ਹਨ ਕਿੰਨਰ ਆਏ ਹਨ
ਵਿਦਿਆਤਾ ਕਿੰਨਰ ਚੱਲ ਆਏ
ਗਣ ਗੰਧਰਵ ਕਿੰਨਰ ਸਭ ਆਪ ਪਹੁੰਚੇ ਮਹਾਰਾਜ ਜੀ ਦਾ ਜਸ ਕਰਨ ਵਾਸਤੇ ਸਤਿਗੁਰੂ ਜੀ ਦੀ ਉਪਮਾ ਕਰਨ ਵਾਸਤੇ ਆਏ ਹਨ
ਗੋਰਖ ਆਦਿ ਸਿੱਧ ਸਮੁਦਾਏ
ਗੋਰਖਨਾਥ ਦੇ ਸਮੇਤ ਜਿੰਨੇ ਸਿੱਧ ਸਨ ਗੋਰਖਨਾਥ ਉਹਦੀ ਜਿੰਨੀ ਸਿੱਧ ਮੰਡਲੀ ਹੈ ਉਹਨਾਂ ਸਾਰੀ ਸਿੱਧ ਮੰਡਲੀ ਨੂੰ ਨਾਲ ਲੈ ਕੇ ਆਇਆ ਹੈ
ਕਰਤ ਮੰਗਲਾਚਾਰ ਬਿਲੰਦੇ
ਸਭ ਆ ਕੇ ਮੰਗਲਾਚਾਰ ਕਰ ਰਹੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਆਰਤੀ ਸਜਾ ਕੇ ਦੇਵਤੇ ਮਹਾਰਾਜ ਜੀ ਦੀ ਆਰਤੀ ਕਰਦੇ ਸੰਖਨ ਕੀ ਧੁਨ ਕੰਡਨ ਕੀ ਕਰ ਫੂਲਨ ਕੀ ਬਰਖਾ ਬਰਖਾ ਆਰਤੀ ਕੋਟ ਕਰ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਮ ਦਾਨਤ ਦੱਛਣ ਦੈ ਪਰ ਦੱਛਣ ਪਾਲ ਮੈਂ ਕੁੰਕਮ ਅਛਤ ਲਾਮ ਉਤ ਕੋਲਾਹਲ ਦੇਵ ਪੁਰੀ ਮੇਲ ਦੇਵਨ ਕੇ ਕੁਲ ਮੰਗਲ ਗਾਮ ਉਤ ਕੋਲਾਹਲ ਦੇਵ ਪੁਰੀ
ਦੇਵਪੁਰੀ ਵਿਚ ਕੋਲਾਹਲ ਹੋ ਰਿਹਾ ਖੁਸ਼ੀਆਂ ਖੇੜੇ ਮੰਗਲਾਚਾਰ ਵਧਾਈਆਂ ਵੱਜ ਰਹੀਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਏ ਹਨ ਐ ਦੇਵੋ ਦਰਸ਼ਨ ਕਰ ਲੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਏ ਹਨ ਨਿਰਗੁਣ ਸਰੂਪ ਚ ਭੇਦ ਹੋਣ ਲਈ ਜਾ ਰਹੇ ਨੇ ਆਹੀ ਵੇਲਾ ਹੈ ਉਹਨਾਂ ਦੀ ਸਾਕਾਰ ਮੂਰਤ ਦੇ ਦਰਸ਼ਨ ਕਰਨ ਦਾ ਕਰ ਲੋ ਦਰਸ਼ਨ ਭਾਈ ਜਿਨ੍ਹਾਂ ਕਰਨੇ ਹਨ ਬੜੇ ਮੰਗਲਾਚਾਰ ਹੋਏ ਅਨੇਕ ਪ੍ਰਕਾਰ ਦੀ ਉਪਮਾ ਦੇ ਮਹਾਰਾਜ ਦੇ ਸੋਹਣੀ ਆਰਤੀ ਦੇ ਸ਼ਬਦ ਗਾਏ ਗਏ
ਗੁਰ ਪਰਲੋਕ ਹੋਏ ਮਿਲਤੇ ਆਨੰਦੇ
ਸਤਿਗੁਰੂ ਜੀ ਪਰਲੋਕ ਜਾ ਰਹੇ ਨੇ ਉਹ ਦੇਵਤੇ ਮਿਲ ਮਿਲ ਕੇ ਆਨੰਦਿਤ ਹੋ ਰਹੇ ਹਨ
ਜੈ ਜੈਕਾਰ ਸਕਲ ਹੀ ਕਰਤੇ
ਸਭ ਜੈ ਜੈਕਾਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੀ ਜੈ ਹੋਵੇ ਛੇਵੇਂ ਪਾਤਸ਼ਾਹ ਆਪ ਜੀ ਦੀ ਜੈ ਜੈਕਾਰ ਹੋਵੇ ਜੈ ਜੈਕਾਰ ਹੋਵੇ
ਹਿਤ ਪੂਜਨ ਸਾਮਗਰੀ ਧਰਤੇ
ਪੂਜਾ ਦੀ ਸਮੱਗਰੀ ਲਿਆਉਂਦੇ ਇਕੱਠੀ ਕਰਕੇ ਦੇਵਤਿਆਂ ਨੇ ਦੇਵਪੁਰੀ ਚੋਂ ਫੁੱਲ ਲਿਆਂਦੇ ਆ ਸਭ ਦੀਆਂ ਬੁੱਕਾਂ ਭਰੀਆਂ ਹੋਈਆਂ ਫੁੱਲਾਂ ਨਾਲ ਔਰ ਉਹ ਫੁੱਲ ਬੜੇ ਅਲੌਕਿਕ ਹਨ ਬੜੇ ਵਿਸਮਾਦੀ ਹਨ ਉਹਨਾਂ ਫੁੱਲਾਂ ਦੇ ਨਾਲ ਮਹਾਰਾਜ ਜੀ ਦੇ ਉੱਤੇ ਵਰਖਾ ਕਰਦੇ ਹਨ ਕਰ ਫੁੱਲਨ ਕੀ ਵਰਖਾ ਵਰਖਾ ਮੈਂ ਫੁੱਲਾਂ ਦੀ ਵਰਖਾ ਮਹਾਰਾਜ ਜੀ ਤੇ ਕਰਦੇ ਨੇ
ਇਤਨੇ ਮੈਂ ਇੱਕ ਮਹਾਵਿਮਾਨ
ਜਿੰਨੇ ਦੇਵਤੇ ਨੇ ਸਭ ਦੇ ਵਿਮਾਨ ਨੇ ਉਹਨਾਂ ਵਿਮਾਨਾਂ ਵਿੱਚ ਇਹਨੇ ਨੂੰ ਇੱਕ ਬੜਾ ਵੱਡਾ ਬੜਾ ਸ੍ਰੇਸ਼ਟ ਬੜਾ ਉੱਤਮ ਵਿਮਾਨ ਜਿਹਦਾ ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ ਸੀ ਉਹ ਵਿਮਾਨ ਆਕਾਸ਼ ਵਿੱਚ ਉਤਰਿਆ ਕੀਰਤਪੁਰ ਸਾਹਿਬ ਉਹ ਵਿਮਾਨ ਇਹੋ ਜਿਹਾ ਅਲੌਕਿਕ ਹੈ ਐਸਾ ਅਚਰਜ ਹੈ ਐਸਾ ਵਿਸਮਾਦ ਹੈ ਕਿ ਦੇਵਤੇ ਵੀ ਵੇਖ ਕੇ ਅਚਰਜ ਹੋ ਰਹੇ ਨੇ ਉਸ ਵਿਮਾਨ ਵੱਲ ਅੱਖਾਂ ਭਰ ਕੇ ਵੇਖਿਆ ਨਹੀਂ ਜਾਂਦਾ ਇੰਨਾ ਪ੍ਰਕਾਸ਼ ਹੈ ਉਸ ਵਿਮਾਨ ਤੇ ਕਰੋੜਾਂ ਮਣੀਆਂ ਕਰੋੜਾਂ ਹੀ ਅਦਭੁਤ ਪ੍ਰਕਾਰ ਦੀਆਂ ਮਣੀਆਂ ਉਹਦੇ ਤੇ ਲੱਗੀਆਂ ਚਮਕ ਰਹੀਆਂ ਹਨ
ਆਇਓ ਜਗਮਗ ਕਰਤ ਮਹਾਨ
ਉਹ ਵਿਮਾਨ ਜਗਮਗ ਜਗਮਗ ਕਰਦਾ ਹੋਇਆ ਆਕਾਸ਼ ਵਿੱਚ ਉਤਰਿਆ ਹੈ
ਮੁਕਤਾ ਕੀ ਝਾਲਰ ਲਰ ਕੰਤੀ
ਪਤਾ ਨਹੀਂ ਕਿਹੋ ਜਿਹੇ ਕੀਮਤੀ ਮੋਤੀ ਸੰਸਾਰ ਵਿੱਚ ਤਾਂ ਉਹ ਮੋਤੀ ਦਿਸਦੇ ਹੀ ਨਹੀਂ ਹਨ ਜਿਹੋ ਜੇ ਮੋਤੀਆਂ ਦੀਆਂ ਲੜੀਆਂ ਉਸ ਵਿਮਾਨ ਨੂੰ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ
ਮਣੀ ਗਣ ਜੋਤ ਅਧਿਕ ਚਮਕੰਤੀ
ਮਣੀਆਂ ਵੀ ਐਸੀਆਂ ਕਿ ਜਿਨ੍ਹਾਂ ਮਣੀਆਂ ਦਾ ਪ੍ਰਕਾਸ਼ ਵੇਖ ਕੇ ਜਾਪਦਾ ਹੈ ਕਿ ਇਹ ਮਣੀਆਂ ਕਦੇ ਮੱਧਮ ਪੈਣ ਵਾਲੀਆਂ ਨਹੀਂ ਇਹਨਾਂ ਮਣੀਆਂ ਦੀ ਲੋ ਜਿਵੇਂ ਸਦਾ ਲਈ ਹੋਵੇ ਸਦੈਵੀ ਹੋਵੇ ਐਸੀਆਂ ਮਣੀਆਂ ਤਾਂ ਕਦੇ ਸੰਸਾਰ ਵਿੱਚ ਕਿਸੇ ਨੇ ਵੇਖੀਆਂ ਹੀ ਨਹੀਂ ਜੋ ਮਣੀਆਂ ਉਸ ਵਿਮਾਨ ਦੇ ਵਿੱਚ ਲੱਗੀਆਂ ਹੋਈਆਂ ਨੇ
ਸੀਚਣ ਕੀਨ ਸੁਗੰਧ ਮਹਾਨੀ
ਫਿਰ ਉਸ ਵਿਮਾਨ ਤੇ ਸੁਗੰਧੀ ਇਹੋ ਜਿਹੀ ਛਿੜਕਾਵ ਇਹੋ ਜਿਹਾ ਕੀਤਾ ਹੋਇਆ ਕਿ ਉਹ ਸੁਗੰਧੀ ਦੇ ਨਾਲ ਪੂਰਾ ਕੀਰਤਪੁਰ ਸਾਹਿਬ ਦਾ ਆਲਾ ਦੁਆਲਾ ਮਹਿਕਣ ਲੱਗ ਪਿਆ ਥੱਲੇ ਸੰਗਤ ਬੈਠੀ ਹੈਰਾਨ ਹੋ ਰਹੀ ਅੰਮ੍ਰਿਤ ਵੇਲੇ ਕਿ ਸੁਗੰਧੀ ਕਿੱਥੋਂ ਆ ਰਹੀ ਚਾਰੇ ਪਾਸੇ ਵੇਖਦੇ ਵੀ ਸ਼ਾਇਦ ਕਿਤੇ ਕਿਸੇ ਨੇ ਸੁਗੰਧੀ ਦਾ ਚਰਚਾ ਕੀਤਾ ਹੋਵੇ ਪਰ ਹੈਰਾਨ ਸਨ ਕਿ ਸੁਗੰਧੀ ਵੀ ਬੜੀ ਅਲੌਕਿਕ ਸੁਗੰਧੀ ਹੈ ਇਹ ਸੁਗੰਧੀ ਪਹਿਲਾਂ ਕਦੇ ਮਾਤ ਲੋਕ ਦੀ ਧਰਤੀ ਤੇ ਉਹਨਾਂ ਮਹਿਸੂਸ ਹੀ ਨਹੀਂ ਸੀ ਕੀਤੀ ਇਹੋ ਜਿਹੀ ਸੁਗੰਧੀ ਉਸ ਵਿਮਾਨ ਦੇ ਵਿੱਚੋਂ ਉੱਠ ਰਹੀ ਹੈ ਸੁਗੰਧੀ ਦੀਆਂ ਲਪਟਾਂ ਉਸ ਵਿਮਾਨ ਦੇ ਵਿੱਚੋਂ ਉੱਠ ਰਹੀਆਂ ਹਨ
ਮੁਦਤ ਨਾਸਕਾ ਜੈਂਤ ਪਤਾਨੀ
ਕਹਿੰਦੇ ਜਿਹੜਾ ਵੀ ਆਪਣੀ ਨਾਸਕਾ ਨਾਲ ਸੁਗੰਧੀ ਨੂੰ ਲੈਂਦਾ ਉਹਦੀ ਨਾਸਕਾ ਰੱਜ ਜਾਂਦੀ ਨੀ ਤਾਂ ਨੱਕ ਰੱਜਦੀ ਨੀ ਨਾ ਹੈ ਵਾਸ ਨਾ ਲੈ ਕੇ ਭਾਈ ਗੁਰਦਾਸ ਜੀ ਕਹਿੰਦੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ ਪਰ ਜਿਹੜਾ ਇਸ ਵਿਮਾਨ ਦੀ ਸੁਗੰਧੀ ਨੂੰ ਸੁੰਘ ਰਿਹਾ ਜਿਹਨੂੰ ਇਹ ਖੁਸ਼ਬੂ ਆ ਰਹੀ ਹੈ ਨਾਸਕਾ ਉਹਨੂੰ ਮੁੜ ਕੇ ਸੁੰਘਣ ਦੀ ਇੱਛਾ ਹੀ ਨਹੀਂ ਰਹੀ ਉਹਦੀ ਨਾਸਕਾ ਮਾਨੋ ਜਿਵੇਂ ਸਦੈਵੀ ਕਾਲ ਲਈ ਰੱਜ ਗਈ ਹੋਵੇ ਹੋਰ ਕਿਸੇ ਸੁਗੰਧੀ ਨੂੰ ਲੈਣ ਦੀ ਇੱਛਾ ਹੀ ਨਹੀਂ ਰਹੀ
ਪੁਤਲੀ ਚਮਰ ਚੁਲਾਵੇਂ ਖਰੀ
ਕਹਿੰਦੇ ਜਿਹੜਾ ਉਹ ਵਿਮਾਨ ਹੈ ਉਹਦੇ ਤੇ ਪੁਤਲੀਆਂ ਬਣੀਆਂ ਹੋਈਆਂ ਨੇ ਬੜੀਆਂ ਅਚਰਜ ਦੀਆਂ ਉਹਨਾਂ ਦੇ ਹੱਥਾਂ ਵਿੱਚ ਚੌਰ ਹੈ ਤੇ ਉਹ ਚੌਰ ਚਲਾ ਰਹੀਆਂ ਬਾਨ ਤੇ ਉਹ ਪੁਤਲੀਆਂ ਕੋਈ ਚੇਤਨ ਚੀਜ਼ ਨਹੀਂ ਹਨ
ਪਰ ਉਹ ਪੁਤਲੀਆਂ ਜਿਹੜੀਆਂ ਨੇ ਚੌਰ ਸਾਹਿਬ ਚੁਲਾ ਰਹੀਆਂ ਨੇ ਜੋ ਉਸ ਵਿਬਾਨ ਦੇ ਵਿੱਚ ਲੱਗੀਆਂ ਹੋਈਆਂ।
ਦੀਪਤ ਕਨ ਮਣੀ ਦੀਪਤ ਖਰੀ,
ਮਣੀਆਂ ਉਹਦੇ ਚ ਇੱਕ ਤੋਂ ਇੱਕ ਮਣੀ, ਬੜੇ ਕਮਾਲ ਦੀ ਬਡੂਰਜ ਮਣੀਆਂ, ਕਮਾਲ ਦੀਆਂ ਮਣੀਆਂ ਇੱਕ ਤੋਂ ਇੱਕ ਉਹਦੇ ਚ ਜੜੀਆਂ ਹੋਈਆਂ ਪ੍ਰਕਾਸ਼ ਰਹੀਆਂ, ਮਾਨੋ ਜਿਵੇਂ ਕਰੋੜਾਂ ਦੀਵੇ ਹੀ ਜਾਗ ਰਹੇ ਹੋਣ।
ਵਿੱਚ ਮੰਦਰ ਸੁੰਦਰ ਦਰ ਕਰੇ,
ਉਸ ਵਿਬਾਨ ਦੇ ਅੰਦਰ ਇੱਕ ਬੜਾ ਸੋਹਣਾ ਦਰਵਾਜਾ ਬਣਿਆ ਹੋਇਆ, ਜਿਸ ਦਰਵਾਜੇ ਨੂੰ ਖੋਲ ਕੇ ਅੰਦਰ ਪ੍ਰਵੇਸ਼ ਕੀਤਾ ਜਾਂਦਾ। ਜਿਹੜਾ ਦਰਵਾਜਾ ਹੈ ਉਹ ਵੀ ਸੋਨੇ ਦਾ ਬਣਿਆ ਹੋਇਆ, ਤੇ ਸੋਨਾ ਵੀ ਜਿਹਦੇ ਚ ਸੁਗੰਧੀ ਆਉਂਦੀ ਹੈ। ਇਹ ਸੋਨਾ ਵੀ ਕੋਈ ਸਧਾਰਨ ਸੋਨਾ ਨਹੀਂ ਹੈ, ਇਸ ਸੋਨੇ ਚ ਸੁਗੰਧੀ ਦੀਆਂ ਲਪਟਾਂ ਉੱਠਦੀਆਂ ਹਨ।
ਤਿਸ ਮੈਂ ਰਚੇ ਸਥੰਡਲ ਖਰੇ,
ਉਹਦੇ ਅੰਦਰ ਬੜੇ ਬੜੇ ਸੋਹਣੇ ਥੜੇ, ਵਿਵਾਨ ਜਿਹੜਾ ਬੜਾ ਸੁੰਦਰ, ਬੜੇ ਬੜੇ ਸੋਹਣੇ ਥੜੇ ਜਿਹੜੇ ਨੇ ਉਹਦੇ ਚ ਰਚੇ ਹੋਏ ਨੇ।
ਕੰਚਨ ਚਿੱਤ ਹੀਰਨ ਸੰਗ,
ਸੋਨੇ ਦੀ ਚਿੱਤਰਕਾਰੀ ਕੀਤੀ ਹੋਈ ਔਰ ਵਿੱਚ ਬੜੇ ਬੜੇ ਕੀਮਤੀ ਕੋਰਦਾਰ ਹੀਰੇ, ਚਮਕਦਾਰ ਹੀਰੇ ਜੜੇ ਹੋਏ ਨੇ ਉਸ ਵਿਮਾਨ ਵਿੱਚ।
ਚਮਕੇ ਚਾਰੂ ਕਲਸੀ ਉਤੰਗ,
ਉਹਦੇ ਚਾਰੇ ਪਾਸੇ ਚਾਰ ਕਲਸ਼ ਨੇ, ਉਹ ਵੀ ਚਮਕਦੇ ਨੇ ਉੱਚੇ ਹੋ ਕੇ।
ਲਘੂ ਲਘੂ ਅਹੇ ਪਤਾ ਕਾ ਉੱਚੇ,
ਛੋਟੀਆਂ ਛੋਟੀਆਂ ਝੰਡੀਆਂ ਕੇਸਰੀ ਤੇ ਨੀਲੇ ਰੰਗ ਦੀਆਂ, ਖੱਟੇ ਰੰਗ ਦੀਆਂ ਔਰ ਨੀਲੇ ਰੰਗ ਦੀਆਂ ਝੰਡੀਆਂ ਜਿਹੜੀਆਂ ਨੇ ਉਸ ਵਿਮਾਨ ਦੇ ਚਾਰੇ ਪਾਸੇ ਨਿੱਕੀਆਂ ਨਿੱਕੀਆਂ ਉਹ ਵੀ ਝੂਲ ਰਹੀਆਂ ਹਨ।
ਜਿਤ ਚਾਹਤ ਤਿਤ ਜਾਏ ਪਹੁੰਚੇ,
ਵਿਮਾਨ ਦੀ ਖਾਸੀਅਤ ਇਹ ਹੈ ਕਿ ਉਹਦੇ ਤੇ ਬੈਠ ਕੇ ਜਿੱਥੇ ਵੀ ਪੂਰੇ ਬ੍ਰਹਿਮੰਡ ਵਿੱਚ, ਕਰੋੜਾਂ ਬ੍ਰਹਿਮੰਡਾਂ ਵਿੱਚ ਜਾਇਆ ਜਾ ਸਕਦਾ, ਜਿੱਥੇ ਇੱਛਾ ਕਰ ਲਈਏ ਉੱਥੇ ਹੀ ਲੈ ਜਾਂਦਾ ਹੈ, ਐਸਾ ਉਹ ਵਿਮਾਨ ਹੈ।
ਵੇਗਵੰਤ ਬੋਰਿਓ ਪ੍ਰਕਾਸ਼,
ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਚੱਲਣ ਵਾਲਾ ਪ੍ਰਕਾਸ਼ ਰਿਹਾ ਹੈ।
ਬ੍ਰਹਮਾਦਿਕ ਸੁਰ ਜੈ ਚੋਂ ਪਾਸ,
ਉਸ ਵਿਮਾਨ ਦੇ ਚਾਰੇ ਪਾਸੇ ਬ੍ਰਹਮਾ ਸ਼ਿਵ ਵਿਸ਼ਨੂੰ ਜਿਤਨੇ ਦੇਵਤੇ ਨੇ ਸਭ ਖੜੇ ਹਨ ਹੱਥ ਜੋੜ ਕੇ।
ਇਸ ਪਰ ਸਤਿਗੁਰ ਭਾਈ ਅਰੋਹਨ,
ਉਸ ਸੋਹਣੇ ਜੇ ਵਿਮਾਨ ਉੱਤੇ ਮੇਰੀਆਂ ਪੇਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਵਾਰ ਹੋਏ ਹਨ।
ਸਤਿ ਸ੍ਰੀ ਅਕਾਲ।
ਐਸੇ ਸੁੰਦਰ ਵਿਮਾਨ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਵਾਰ ਹੋਏ ਹਨ।
ਸ਼ੋਭਾ ਦਿਕ ਵਧੀ ਮਨ ਮੋਹਿਨ,
ਵਿਮਾਨ ਵਿੱਚ ਬੜਾ ਸੁੰਦਰ ਤਖਤ ਹੈ, ਉਸ ਤਖਤ ਤੇ ਗੁਰਦੇਵ ਜੀ ਜਦੋਂ ਬੈਠੇ, ਵਿਮਾਨ ਪਹਿਲਾਂ ਹੀ ਬੜਾ ਸੁੰਦਰ ਸੀ, ਸਤਿਗੁਰਾਂ ਦੇ ਬੈਠਦਿਆਂ ਹੀ ਉਹ ਵਿਮਾਨ ਪਹਿਲਾਂ ਨਾਲੋਂ ਵੀ ਕਈ ਗੁਣਾ ਸੋਹਣਾ ਲੱਗਣ ਲੱਗ ਪਿਆ। ਗੁਰਦੇਵ ਦੇ ਬੈਠਦਿਆਂ ਉਹ ਵਿਮਾਨ ਪਹਿਲਾਂ ਨਾਲੋਂ ਕਈ ਗੁਣਾ ਵੱਧ ਪ੍ਰਕਾਸ਼ਣ ਲੱਗ ਪਿਆ।
ਸਿੰਘਾਸਨ ਇੱਕ ਹੁਤੋ ਡਸਾਇਓ,
ਬੜਾ ਸੁੰਦਰ ਸਿੰਘਾਸਨ ਸੀ ਉਸ ਵਿਮਾਨ ਦੇ ਅੰਦਰ, ਇੱਕ ਬੜਾ ਸੋਹਣਾ ਡਾਇਆ ਹੋਇਆ।
ਆਸਤਰਨ ਸੁੰਦਰ ਬਰ ਛਾਇਓ,
ਉਹਦੇ ਤੇ ਬੜੀ ਸੋਹਣੀ ਵਿਛਾਈ ਕੀਤੀ ਹੋਈ ਹੈ।
ਦੀਰਘ ਸੁੰਦਰ ਹੈ ਉਪਾਧਾਨ,
ਔਰ ਵੱਡੇ ਵੱਡੇ ਦੀਰਘ ਸਰਾਣੇ ਉਪਾਧਾਨ ਉਸ ਵਿਮਾਨ ਦੇ ਉੱਤੇ, ਆਸਣ ਦੇ ਉੱਤੇ ਹਨ।
ਬੈਠੇ ਤਿਸ ਪਰ ਜਾਏ ਸੁਜਾਨ,
ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤਖ਼ਤ ਤੇ, ਉਸ ਸਿੰਘਾਸਨ ਤੇ ਆਣ ਕੇ ਬੈਠੇ ਹਨ।
ਕਮਲਾਸਨ ਓਏ ਪੂਰਬ ਨੇਰੇ,
ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇੜੇ ਆਏ।
ਪੁਸ਼ਮਾਂਜੁਲ ਕੋ ਛੋਰ ਕਨੇਰੇ,
ਉਹਨਾਂ ਨੇ ਆਪਣੇ ਫੁੱਲਾਂ ਵਾਲੀ ਭਰੀ ਹੋਈ ਬੁੱਕ ਮਾਰਾ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਪਾਈ ਹੈ।
ਕਲਪ ਵਿੱਚ ਕੀ ਫੂਲਨ ਮਾਲਾ,
ਫਿਰ ਕਲਪ ਵਿੱਚ ਦੇ ਜਿਹੜੇ ਫੁੱਲ ਨੇ ਉਹਨਾਂ ਦੀ ਜਿਹੜੀ ਮਾਲਾ ਹੈ।
ਸਹਿਰਾਈ ਕਰ ਪ੍ਰੇਮ ਵਿਸਾਲਾ,
ਛੇਵੇਂ ਪਾਤਸ਼ਾਹ ਦੇ ਕੰਠ ਵਿੱਚ ਪਵਾਈ, ਗਲ ਵਿੱਚ ਪਵਾਈ ਬੜੇ ਪ੍ਰੇਮ ਨਾਲ।
ਤਿਮ ਚੰਦਨ ਚਰਚੇ ਉਹ ਚੋਂ ਓਰ,
ਫਿਰ ਚੰਦਨ ਦਾ ਛਿੜਕਾਵ ਕੀਤਾ ਸਤਿਗੁਰਾਂ ਦੇ ਚਾਰੇ ਪਾਸੇ।
ਸੁਰਗਨ ਆਏ ਮਿਲੇ ਕਰ ਜੋਰ,
ਇਤਨੇ ਦੇਵਤੇ ਸਭ ਹੱਥ ਜੋੜ ਕੇ ਆਣ ਮਿਲੇ ਹਨ।
ਦੀਪਕ ਬਾਰ ਥਾਰ ਮੈਂ ਤਰੇ,
ਬਾਲ ਵਿੱਚ ਦੀਵੇ ਬਾਲ ਕਰਕੇ,
ਬਾਰ ਬਾਰ ਦਿਖ ਰਾਵਣ ਕਰੀ,
ਦੀਵੇ ਬਾਲ ਕੇ ਆਰਤੀ ਦਾ ਥਾਲ ਸਜਾ ਕੇ ਗੁਰਦੇਵ ਦੇ ਸਨਮੁਖ ਖਲੋ ਕੇ ਜਿਤਨੇ ਦੇਵਤੇ ਨੇ ਦੀਵਾਨ ਦੇਵ ਸਤਿਗੁਰਾਂ ਦੀ ਆਰਤੀ ਉਤਾਰ ਰਹੇ ਹਨ। ਆਰਤ ਹਾਰ ਕੀ ਆਰਤੀ ਉਤਾਰੀ ਹੈ, ਮਹਾਰਾਜ ਜੀ ਦੀ ਆਰਤੀ ਕਰਦੇ ਨੇ। ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੈ।
ਧੂਪ ਤੁਖਾਏ ਗੰਧ ਮੈਂ ਕਾਵੇ,
ਧੂਪ ਤੁਖਾਏ ਕੈ ਸੰਖ ਬਜਾਏ, ਕੈ ਸੀਸ ਨਵਾਏ, ਕੈ ਬੈਨ ਸੁਣਾਇਓ। ਧੂਪ ਤੁਖਾਉਂਦੇ ਸੁਗੰਧੀਆਂ ਨਾਲ ਮਹਾਰਾਜ ਜੀ ਦਾ ਚਰਚਨ ਕਰਦੇ,
ਅਭਿਖੇਕੈ ਜੈ ਸ਼ਬਦ ਸੁਣਾਵੇ,
ਮਹਾਰਾਜ ਜੀ ਦਾ ਜਜਨ ਭਜਨ ਕਰਦੇ ਆ, ਮਹਾਰਾਜ ਜੀ ਦੀ ਉਪਮਾ ਚ ਸ਼ਬਦ ਸੁਣਾਉਂਦੇ।
ਸ਼ੁਭ ਆਗਮਨ
ਆਪ ਕੋ ਪਇਓ।
ਮਹਾਰਾਜ ਆਪ ਜੀ ਦਾ ਆਗਮਨ ਬੜਾ ਸ਼ੁਭ ਹੋਇਆ ਹੈ।
ਦੇਵਨ ਕੋ ਆਨੰਦ ਉਪਜਯੋ,
ਸਭ ਦੇਵਤਿਆਂ ਦੇ ਅੰਦਰ ਆਨੰਦ ਹੀ ਆਨੰਦ ਉਪਜਿਆ ਹੈ।
ਜਗ ਮੈਂ ਕਾਰਨ ਕੀਨ ਕਨੇਰੇ,
ਆਪ ਜੀ ਨੇ ਜਗਤ ਦੇ ਵਿੱਚ ਕਨੇਰੇ ਕਾਰਨ ਕੀਤੇ ਹਨ।
ਪਏ ਸਹਾਇਕ ਸੰਤਨ ਕੇਰੇ,
ਆਪਣੇ ਸੰਤਾਂ ਭਗਤਾਂ ਸੇਵਕਾਂ ਦੀ ਸਹਾਇਤਾ ਕੀਤੀ ਹੈ।
ਤੁਰਕ ਤੇਜ ਰਣ ਕਰਦਮ ਨਾਇਓ,
ਮਲੇਛਾਂ ਦਾ ਰਾਜ ਤੇਜ ਜੰਗ ਦੇ ਮੈਦਾਨ ਵਿੱਚ ਲੜ ਕੇ ਆਪ ਜੀ ਨੇ ਦੂਰ ਕੀਤਾ ਹੈ।
ਲੱਖੋਂ ਹੱਥ ਕਰ ਜਸ ਉਪਜਾਇਓ,
ਸੈਂਕੜੇ ਹਜ਼ਾਰਾਂ ਲੱਖਾਂ ਵੈਰੀਆਂ ਜਰਵਾਣਿਆਂ ਨੂੰ ਮਾਰ ਕੇ ਜਗਤ ਚ ਜਸ ਪ੍ਰਾਪਤ ਕੀਤਾ ਹੈ।
ਓ ਪ੍ਰਭੂ ਰਾਵਰ ਕੀਰਤ ਪਾਵਨ,
ਹੇ ਪ੍ਰਭੂ ਆਪ ਜੀ ਦੀ ਕੀਰਤੀ ਪਾਵਨ ਤੋਂ ਪਾਵਨ, ਪਵਿੱਤਰ ਤੋਂ ਪਵਿੱਤਰ ਹੈ।
ਪਠੇ ਸੁਣੇ ਜੇ ਕਰੇ ਸੁਣਾਵਨ,
ਜਿਹੜਾ ਆਪ ਜੀ ਦੀ ਕੀਰਤੀ ਨੂੰ ਪੜਦਾ ਹੈ, ਸੁਣਦਾ ਹੈ ਜਾਂ ਫਿਰ ਸੁਣਾਉਂਦਾ ਹੈ।
ਸੋ ਨਰ ਗੁਰ ਸਿੱਖੀ ਕੋ ਪਾਵੇ, ਜਨਮ ਮਰਨ ਕੇ ਕਸ਼ਟ ਮਿਟਾਵੇ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਦਾ ਜਸ, ਆਪ ਜੀ ਦੀ ਕਥਾ ਜਿਹੜਾ ਕੋਈ ਪੜਦਾ ਸੁਣਦਾ ਜਾਂ ਫਿਰ ਸੁਣਾਉਂਦਾ ਹੈ, ਮਹਾਰਾਜ ਜੀ ਉਹਨਾਂ ਨਰਾਂ ਨੂੰ ਗੁਰੂ ਕੀ ਸਿੱਖੀ ਦਾ ਮਹਾਨ ਦਾਨ ਪ੍ਰਾਪਤ ਹੁੰਦਾ ਹੈ।
ਸਤ ਸ੍ਰੀ ਅਕਾਲ।
ਔਰ ਜਿਨ੍ਹਾਂ ਨੂੰ ਗੁਰਸਿੱਖੀ ਦਾ ਦਾਨ ਮਿਲਦਾ, ਮਹਾਰਾਜ ਜੀ ਉਹਨਾਂ ਦੇ ਜਨਮ ਤੇ ਮਰਨ ਦਾ ਕਸ਼ਟ ਵੀ ਕੱਟਿਆ ਜਾਂਦਾ, ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਕਥਨ ਕਰਨ ਦਾ, ਸੁਣਨ ਦਾ ਤੇ ਸੁਣਾਉਣ ਦਾ ਇਹ ਲਾਭ ਹੈ ਜੋ ਸਤਿਗੁਰੂ ਜੀ ਨੇ ਸਾਡੇ ਪਾਸੋਂ ਇਹ ਸੇਵਾ ਲਈ ਹੈ ਸਾਰਿਆਂ ਤੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਸੁਣਨ ਸੁਣਾਉਣ ਦਾ ਲਾਭ ਹੈ, ਗੁਰਸਿੱਖੀ ਦਾ ਦਾਨ ਮਿਲਦਾ, ਜਨਮ ਮਰਨ ਦੇ ਸੰਕਟ ਕੱਟੇ ਜਾਂਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਿਜ ਘਰ ਨਿਰਾਕਾਰ ਦੇ ਘਰ ਜਾ ਰਹੇ ਹੈ। ਮਾਤ ਲੋਕ ਦੀ ਧਰਤੀ ਤੇ ਵੈਰਾਗ ਹੈ, ਦੇਵ ਲੋਕ ਵਿੱਚ ਜੈ ਜੈਕਾਰ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।